ਵਾਰ 20 ਦੀ ਪੌੜੀ 21 ਵਿੱਚ ਪਵਿੱਤਰ ਬਚਨ ਉਚਾਰਨ ਕੀਤੇ। ਗੁਰ ਪਰਮੇਸ਼ਰ ਜਾਣ ਸਰਣੀ ਆਇਆ, ਗੁਰ ਚਰਣੀ ਚੇਤ ਲਾਏ ਨਾ ਚੱਲੈ ਚਲਾਇਆ। ਗੁਰਮਤ ਨਿਹਚਲ ਹੋਏ ਨਿਜ ਪਦ ਪਾਇਆ, ਗੁਰਮੁਖ ਕਾਰ ਕਮਾਏ ਭਾਣਾ ਪਾਇਆ। ਗੁਰਮੁਖ ਆਪ ਗਵਾਏ ਸੱਚ ਸਮਾਇਆ, ਸਫਲ ਜਨਮ ਜਗ ਆਏ ਜਗਤ ਤਰਾਇਆ, ਸਫਲ ਜਨਮ ਜਗ ਆਏ ਜਗਤ ਤਰਾਇਆ। ਕਹਿਣ ਲੱਗੇ ਗੁਰ ਪਰਮੇਸ਼ਰ ਜਾਣ ਸ਼ਰਣੀ ਆਇਆ। ਪਰਮੇਸ਼ਰ ਦਾ ਸਰੂਪ ਜਾਣ ਕੇ ਜੇ ਕੋਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਹੈ, ਭਾਵ ਗੁਰ ਪਰਮੇਸ਼ਰ ਏਕੋ ਜਾਣ ਜੋਤਿਸ ਭਾਵੈ ਸੋ ਪ੍ਰਵਾਨ। ਜੇ ਕੋਈ ਸਤਿਗੁਰੂ ਪਾਤਸ਼ਾਹ ਨੂੰ ਪਰਮੇਸ਼ਰ ਦਾ ਸਰੂਪ ਜਾਣ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਹੈ ਤੇ ਗੁਰੂ ਨੇ ਫਿਰ ਕੀ ਕੀਤਾ, ਗੁਰ ਚਰਣੀ ਚਿੱਤ ਲਾਏ ਨਾ ਚੱਲੈ ਚਲਾਇਆ। ਫਿਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਟਿਕਾ ਲਿਆ ਤੇ ਚਰਨਾਂ ਚ ਟਿਕਾ ਕੇ ਨਾ ਚੱਲੇ ਚਲਾਇਆ। ਕਿਸੇ ਦਾ ਚਲਾਇਆ ਹੋਇਆ ਚਲਾਏ ਮਾਨ ਨਹੀਂ ਹੁੰਦਾ। ਭਾਵ ਹੁਣ ਉਸ ਗੁਰਸਿੱਖ ਨੂੰ ਕੋਈ ਹੋਰ ਇੱਧਰ ਉੱਧਰ ਪ੍ਰੇਰਨਾ ਦੇਵੇ ਵੀ ਆ ਇੱਧਰ ਚਲਾ ਚੱਲ, ਆ ਇੱਧਰ ਚਲਾ ਚੱਲ, ਆ ਚੱਲੀਏ, ਗੁਰੂ ਨਾਲੋਂ ਟੁੱਟ ਕੇ ਕਹਿੰਦੇ ਉਹ ਫਿਰ ਸਤਿਗੁਰ ਦੇ ਚਰਨਾਂ ਨਾਲ ਜਿਹੜਾ ਜੁੜ ਗਿਆ ਨਾ, ਹੋਰ ਕਿਤੇ ਚਲਾਏ ਮਾਨ ਨਹੀਂ ਹੁੰਦਾ। ਭਾਵ ਇੱਧਰ ਉੱਧਰ ਨਹੀਂ ਚੱਲਦਾ, ਕਿਤੇ ਨਹੀਂ ਜਾਂਦਾ ਗੁਰੂ ਦਾ ਦਰ ਛੱਡ ਕੇ। ਗੁਰਮਤ ਨਿਹਚਲ ਹੋਏ ਨਿਜ ਪਦ ਪਾਇਆ, ਗੁਰੂ ਦੀ ਸਿੱਖਿਆ ਵਿਖੇ ਅਚਲ ਹੋ ਕੇ ਉਹ ਐਨ ਨਿਜ ਪਦ ਸਵੈ ਸਰੂਪ ਦੀ ਪ੍ਰਾਪਤੀ ਕਰ ਲੈਂਦਾ ਹੈ, ਆਪਣੇ ਅੰਤਸ਼ ਕਰਨ ਵਿੱਚ ਟਿਕ ਜਾਂਦਾ ਹੈ। ਗੁਰਮੁਖ ਕਾਰ ਕਮਾਏ ਭਾਣਾ ਪਾਇਆ, ਫਿਰ ਉਹ ਗੁਰਮੁਖ ਜਨਾਂ ਵਾਲਾ ਰਸਤਾ ਪਕੜ ਗੁਰੂ ਦੇ ਦੱਸੇ ਗਾਡੀ ਰਾਹ ਤੇ ਚੱਲ ਕੇ ਐਸੀ ਕਾਰ ਕਮਾਉਂਦਾ ਆ, ਗੁਰੂ ਦਾ ਹੁਕਮ ਕਮਾਉਂਦਾ, ਗੁਰੂ ਦੇ ਆਸ਼ੇ ਤੇ ਚੱਲਦਾ, ਉਹਨੂੰ ਫਿਰ ਸਤਿਗੁਰੂ ਦਾ ਹਰ ਹੁਕਮ ਚੰਗਾ ਲੱਗਦਾ, ਪਰਮਾਤਮਾ ਦੇ ਭਾਣੇ ਵਿੱਚ ਰਾਜੀ ਰਹਿੰਦਾ ਹੈ ਤੇ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਦਾ ਹੈ। ਗੁਰਮੁਖ ਆਪ ਗਵਾਏ ਸੱਚ ਸਮਾਇਆ, ਕਹਿੰਦੇ ਗੁਰੂ ਦੁਆਰੇ ਹੋ ਕੇ ਹੰਕਾਰ ਨੂੰ ਦੂਰ ਕਰ ਦਿੰਦਾ ਹੈ, ਸੱਚ ਦੇ ਵਿੱਚ ਹੀ ਸਮਾਇਆ ਰਹਿੰਦਾ ਕਿਉਂਕਿ ਸੱਚ ਨਾਲ ਪ੍ਰੇਮ ਕਰਦਾ, ਉਹਨੂੰ ਸੱਚ ਹੁਣ ਭਾਉਂਦਾ, ਸੱਚ ਉਹਨੂੰ ਚੰਗਾ ਲੱਗਦਾ ਗੁਰਮੁਖ ਜਨ ਨੂੰ, ਇਸ ਲਈ ਸੱਚ ਦੇ ਵਿੱਚ ਹੀ ਸਮੋਇਆ ਰਹਿੰਦਾ ਹੈ। ਸਫਲ ਜਨਮ ਜਾਗ ਆਏ ਜਗਤ ਤਰਾਇਆ, ਇਹੋ ਜਿਹੇ ਗੁਰਮੁਖ ਜਨਾਂ ਦਾ ਸੰਸਾਰ ਜਗਤ ਵਿੱਚ ਆਉਣਾ ਸਫਲ ਹੈ, ਕਿਉਂਕਿ ਜਗਤ ਤਰਾਇਆ, ਐਸਾ ਗੁਰਮੁਖ ਜਨ ਆਪ ਵੀ ਜਗਤ ਤੋਂ ਤਰਿਆ ਹੈ ਤੇ ਉਸਨੇ ਸੰਸਾਰ ਜਗਤ ਨੂੰ ਵੀ ਤਾਰਿਆ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਦੀਵੀ ਕਾਲ ਵਾਸਤੇ ਕਹਿਣ ਲੱਗੇ ਉਹਦੇ ਚਰਨਾਂ ਤੇ ਨਮਸਕਾਰ ਹੈ ਜਿਹੜਾ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਜਿਹੜਾ ਗੁਰੂ ਕੀ ਆਗਿਆ ਵਿੱਚ ਆ ਗਿਆ, ਜਿਹੜਾ ਆਪ ਤਰਿਆ ਦੂਸਰਿਆਂ ਨੂੰ ਤਾਰਨ ਵਾਲਾ, ਨਿਰੰਕਾਰ ਪਰਮੇਸ਼ਰ ਦੇ ਭਾਣੇ ਵਿੱਚ ਰਜ਼ਾ ਦੇ ਵਿੱਚ ਆ ਗਿਆ ਤੇ ਨਾਲ ਇੱਕ ਬਚਨ ਵਰਤਿਆ ਗੁਰਮੁਖ ਆਪ ਗਵਾਏ ਸੱਚ ਸਮਾਇਆ, ਸੱਚ ਦੇ ਨਾਲ ਹੀ ਪਿਆਰ ਕਰਦਾ, ਗੁਰੂ ਦੇ ਚਰਨਾਂ ਨਾਲ ਹੀ ਪ੍ਰੀਤ ਕਰਦਾ, ਕਿਤੇ ਮਨ ਹੋਰ ਚਲਾਏ ਮਨ ਹੁੰਦਾ ਹੀ ਨਹੀਂ ਗਾ, ਉਹਦਾ ਜਾਂਦਾ ਹੀ ਨਹੀਂ ਕਿਤੇ ਮਨ ਇੱਧਰ ਉੱਧਰ। ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਆਪਣੇ ਮਾਲਕ ਦਾ ਦਰ ਛੱਡਦਾ ਨਹੀਂ। ਗੁਰੂ ਦੇ ਚਰਨਾਂ ਨਾਲ ਪ੍ਰੀਤ ਪੈ ਗਈ, ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ, ਜਦੋਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਾ ਸੀ, ਆਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਦਿੱਲੀ ਵੱਲ ਨੂੰ ਜਾਣਾ ਸੀ, ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਤੁਹਾਡਾ ਕੋਈ ਆਸਰਾ ਨਹੀਂ, ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ, ਕਿਉਂਕਿ ਉਹਨਾਂ ਨੇ ਤਰਲਾ ਲਿਆ ਸੀ। ਇੱਕ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ ਨੇ, ਦੁਖੀ ਵਿਪਰ ਕਸ਼ਮੀਰ ਕੇ ਆਏ ਪੂਰੀ ਆਨੰਦ, ਬਾਂ ਹਮਾਰੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ। ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ, ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡਾ ਸੰਸਾਰ ਜਗਤ ਵਿੱਚ ਕੋਈ ਆਸਰਾ ਨਹੀਂ, ਰਹਿਮਤ ਕਰਕੇ ਸਾਡੀ ਬਾਂਹ ਫੜੋ। ਔਰੰਗਜ਼ੇਬ ਬਾਦਸ਼ਾਹ ਸਾਡਾ ਤਿਲਕ ਜੰਜੂ ਲਾਈ ਜਾਂਦਾ, ਔਰ ਦਾਤਾ ਜੀ ਅਸੀਂ ਤੁਹਾਡਾ ਸਹਾਰਾ ਲਿਆ ਹੈ, ਕਸ਼ਮੀਰ ਤੋਂ ਚੱਲ ਕੇ ਆਏ। ਔਰ ਸਾਧ ਸੰਗਤ, ਉਸ ਵੇਲੇ ਸਾਧੂ ਮਹਾਤਮਾ ਦਾ ਕੋਈ ਅੰਤ ਨਹੀਂ ਸੀ, ਬੜੇ ਸਾਧੂ ਪੂਜਾ ਕਰਾਉਣ ਵਾਲੇ ਸੀ, ਪਰ ਜੇ ਕਿਸੇ ਨਿਮਾਣੇ ਨਿਤਾਣੇ ਗਰੀਬ ਦੀ ਕੋਈ ਬਾਂਹ ਫੜਨ ਵਾਲਾ ਸੀ, ਉਹ ਸਿਰਫ ਗੁਰੂ ਨਾਨਕ ਦਾ ਦਰਕਾਰੀ ਸੀ, ਸਿਰਫ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਨ। ਸਤਿਗੁਰੂ ਨੇ ਬਾਂਹ ਪਕੜੀ, ਆਖਿਆ ਅੱਜ ਤੁਹਾਡੀ ਬਾਂਹ ਗੁਰੂ ਨਾਨਕ ਦੇ ਦਰ ਘਰ ਆਏ, ਉਹ ਤੁਹਾਡਾ ਬਾਜੂ ਪਕੜ ਲਿਆ। ਚਾਂਦਨੀ ਚੌਂਕ ਦੇ ਚੁਰਾਏ ਚੋਂ ਸੀਸ ਤੇ ਕਟਵਾ ਸਕਦੇ ਹਾਂ, ਪਰ ਤੁਹਾਡੀ ਫੜੀ ਬਾਂਹ ਨਹੀਂ ਛੱਡ ਸਕਦੇ। ਕਲਗੀਧਰ ਦਾਤਾ ਜੀ ਦੀ ਵੀ ਉਮਰ ਤਕਰੀਬਨ 9 ਕੁ ਸਾਲਾਂ ਦੀ ਸੀ ਉਸ ਵੇਲੇ। ਉਹਨਾਂ ਨੇ ਵੀ ਆਖਿਆ ਸੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਦਾਤਾ ਜੀ ਜੇ ਕਿਸੇ ਸਾਧੂ ਮਹਾਂਪੁਰਸ਼ ਦੇ ਕੁਰਬਾਨੀ ਦੇਣ ਦੀ ਲੋੜ ਹੈ, ਕਿਸੇ ਦੇ ਲਹੂ ਡੋਲਣ ਦੀ ਲੋੜ ਹੈ ਇਹਨਾਂ ਦਾ ਧਰਮ ਬਚਾਉਣ ਵਾਸਤੇ, ਤਾਂ ਤੁਹਾਡੇ ਨਾਲੋਂ ਵੱਡਾ ਹੋਰ ਸਾਧੂ ਮਹਾਂਪੁਰਸ਼ ਕੌਣ ਹੋ ਸਕਦਾ ਹੈ। ਇਹ 9 ਸਾਲ ਦੀ ਉਮਰ 'ਚ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਬਾਪੂ ਨੂੰ, ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤੋਰਿਆ ਸੀ। ਤਾਂ ਆਪਾਂ ਉਹਨਾਂ ਨੂੰ ਸਰਬੰਸ ਦਾਨੀ ਕਹਿੰਦੇ, ਸਰਬੰਸ ਦਾਨ ਕਰ ਦਿੱਤਾ ਜਾਂਦਾ। ਪਰ ਸਾਧ ਸੰਗਤ, ਜਿਹੜੀ ਦਾਸ ਨੇ ਬੇਨਤੀ ਕਰਨੀ ਹੈ, ਮਹਾਰਾਜ ਜਦੋਂ ਤੁਰਨ ਲੱਗੇ ਨਾ, ਤੇ ਇੱਕ ਸਿੱਖ ਜਿਸ ਦਾ ਨਾਂ ਸੀ ਭਾਈ ਧੰਗਾਣਾ, ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਬਹਿ ਗਿਆ। ਕਹਿੰਦਾ ਪਾਤਸ਼ਾਹ ਕਿਰਪਾ ਕਰੋ, ਮੈਨੂੰ ਦਿੱਲੀ ਨਾਲ ਲੈ ਕੇ ਚੱਲੋ, ਦਿੱਲੀ ਵੱਲ ਨੂੰ। ਪਾਤਸ਼ਾਹ ਨੇ ਆਖਿਆ, ਭਾਈ ਧੰਗਾਣਾ ਜੀ 5 ਸਿੱਖ ਨਾਲ ਲੈਣੇ ਸੀ, ਸੋ ਅਸੀਂ ਲੈ ਲਏ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਉਹਦਾ ਤੇ ਭਾਈ ਗੁਰਦਿੱਤਾ, ਇਹ 5 ਸਿੱਖ ਮਹਾਰਾਜ ਦੇ ਨਾਲ ਸਨ। ਭਾਈ ਧੰਗਾਣਾ ਕਹਿੰਦਾ, ਨਹੀਂ ਮਹਾਰਾਜ, ਮੈਂ ਸਾਥ ਜਾਣਾ ਹੈ। ਦਾਤਾ ਜੀ ਸਹਿਜ ਸੁਭਾਏ ਕਹਿਣ ਲੱਗੇ, ਭਾਈ ਧੰਗਾਣਿਆ, ਹੋਰ ਤੂੰ ਜੋ ਮੰਗੇ ਉਹ ਤੇਰੀ ਝੋਲੀ ਵਿੱਚ ਪਾ ਦਿੰਦੇ ਹਾਂ, ਪਰ ਤੂੰ ਸਾਡੇ ਨਾਲ ਦਿੱਲੀ ਨਹੀਂ ਜਾਣਾ। ਹੱਥ ਅੱਡ ਕੇ ਖਲੋ ਗਿਆ। ਕਹਿੰਦਾ ਪਾਤਸ਼ਾਹ, ਫਿਰ ਜੇ ਬਚਨ ਹੋਇਆ ਕਿ ਜੋ ਹੋਰ ਮੰਗੇ ਉਹ ਦੇ ਦਿਆਂਗੇ। ਮਹਾਰਾਜ ਕਹਿੰਦੇ, ਦੱਸ ਭਾਈ ਧੰਗਾਣਾ, ਕੀ ਪਾਈਏ ਤੇਰੀ ਝੋਲੀ 'ਚ? ਕਹਿੰਦਾ, ਦਾਤਾ ਇੱਕ ਕਿਰਪਾ ਕਰੋ, ਦਿੱਲੀ ਸ਼ਹੀਦ ਹੋਣ ਵਾਸਤੇ ਚੱਲੇ ਜੇ? ਮਹਾਰਾਜ ਕਹਿੰਦੇ, ਹਾਂ, ਸ਼ਹਾਦਤ ਦਾ ਜਾਮ ਪੀਆਂਗੇ। ਕਹਿੰਦਾ, ਦਾਤਾ ਇੱਕ ਕਿਰਪਾ ਕਰ ਦਿਓ, ਜਦੋਂ ਤੁਸੀਂ ਸ਼ਹਾਦਤ ਦਾ ਜਾਮ ਪੀਣਾ, ਜੋਤੀ ਜੋਤ ਸਮਾਉਣਾ ਨਾ, ਉਧਰੋਂ ਮਹਾਰਾਜ ਤੁਸੀਂ ਸ਼ਹਾਦਤ ਦਾ ਜਾਮ ਪੀਓ, ਇਧਰੋਂ ਮੇਰੇ ਪ੍ਰਾਣ ਨਿਕਲ ਜਾਣ, ਨਾਲ ਹੀ ਲੈ ਚੱਲਿਓ ਰੱਬ ਦੀ ਦਰਗਾਹ ਤੱਕ, ਮੈਂ ਵੀ ਸਰੀਰ ਤਿਆਗ ਜਾਊਂ, ਅਕਾਲ ਚਲਾਣਾ ਕਰ ਜਾਊਂ, ਮੈਂ ਵੀ ਪ੍ਰਾਣ ਛੱਡ ਦੇਵਾਂ, ਕਿਰਪਾ ਕਰ ਦਿਓ। ਫਿਰ ਸਤਿਗੁਰੂ ਨੇ ਬਚਨ ਕੀਤਾ ਸੀ ਵੀ ਹੋਰ ਜੋ ਕਹੇ ਤੇਰੀ ਝੋਲੀ 'ਚ ਪਾ ਦਿੰਦੇ। ਸਤਿਗੁਰੂ ਪਾਤਸ਼ਾਹ ਨੇ ਆਖਿਆ ਸੀ, ਭਾਈ ਧੰਗਾਣਾ, ਜਾ ਆਪਣੇ ਨਗਰ, ਆਪਣੇ ਪਿੰਡ ਚਲਾ ਜਾ। ਖੇਮ ਕਰਨ ਸੀ ਨਗਰ ਉਸਦਾ, ਬਾਰਡਰ ਦੇ ਨੇੜੇ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ। ਕਹਿਣ ਲੱਗੇ, ਆਪਣੇ ਨਗਰ ਚਲਾ ਜਾ, ਜਦੋਂ ਅਸੀਂ ਸ਼ਹਾਦਤ ਦਾ ਜਾਮ ਪੀਆਂਗੇ ਤੈਨੂੰ ਪਤਾ ਲੱਗ ਜਾਏਗਾ। ਤੂੰ ਵੀ ਪਾਵਨ ਬਾਣੀ ਪੜ੍ਹ ਕੇ, ਜਪਜੀ ਸਾਹਿਬ ਦੀ ਅਰਦਾਸ ਕਰਕੇ ਲੰਮਾ ਪੈ ਜਾਈ, ਰੱਬ ਦੀ ਦਰਗਾਹ ਤੱਕ ਤੇਰੀ ਬਾਂਹ ਫੜ ਕੇ ਨਾਲ ਲੈ ਜਾਵਾਂ। ਸਾਧ ਸੰਗਤ, ਉੱਥੇ ਨਗਰ ਵਿੱਚ ਭਾਈ ਧੰਗਾਣਾ ਜੀ ਦਾ ਅਸਥਾਨ ਬਣਿਆ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਸਤਿਗੁਰੂ ਜਦੋਂ ਦਿੱਲੀ ਚਾਂਦਨੀ ਚੌਂਕ ਦੇ ਚੁਰਾਹੇ 'ਚ ਸ਼ਹੀਦ ਹੁੰਦੇ ਨੇ, ਭਾਈ ਧੰਗਾਣਾ ਨਾਲ ਹੀ ਅਕਾਲ ਚਲਾਣਾ ਕਰ ਜਾਂਦਾ ਆਪਣੇ ਨਗਰ। ਐਸੀ ਬਾਂਹ ਫੜਦਾ ਹੈ ਗੁਰੂ। ਇਹ ਉਹਨਾਂ ਗੁਰਸਿੱਖਾਂ ਦੀ ਬਾਤ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਪਾਈ ਹੈ, ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਨਾਲ ਸਾਂਝ ਬਣਾ ਲਈ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲੋਂ ਜਿਹੜੇ ਟੁੱਟਦੇ ਨਹੀਂ, ਨਾਮ ਬਾਣੀ ਨਾਲ ਜਿਹੜੇ ਸਾਂਝ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ, ਇਹ ਉਹਨਾਂ ਪ੍ਰੀਤ ਵਾਲਿਆਂ ਦੀ ਸਾਧ ਸੰਗਤ ਬਾਤ ਹੈ, ਇਹ ਪਿਆਰ ਵਾਲਿਆਂ ਦੀ ਬਾਤ ਹੈ ਜਿਹੜੇ ਪ੍ਰੇਮ ਵਿੱਚ ਭਿੱਜ ਕੇ ਗੁਰੂ ਦੇ ਹੋ ਗਏ ਹਨ। ਸ੍ਰੀ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਉਣ ਵਾਲੀ ਮਾਈ ਤਾਬੋ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਦਿਲ ਦੇ ਵਿੱਚ ਸੋਚਦੀ ਸੀ, ਘਰ 'ਚ ਗਰੀਬੀ ਹੈ, ਔਲਾਦ ਕੋਈ ਨਹੀਂ, ਪਤੀ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਿਆ, ਮਾਈ ਤਾਬੋ ਇਕੱਲੀ ਘਰ 'ਚ। ਦਿਲ ਦੇ ਵਿੱਚ ਇਹ ਤਮੰਨਾ ਆਈ, ਆਸ ਜਾਗੀ, ਕਿਤੇ ਗੁਰੂ ਹਰਿਰਾਏ ਸਾਹਿਬ ਨੂੰ ਪ੍ਰਸ਼ਾਦਾ ਪਾਣੀ ਛਕਾਈਏ, ਕਿਤੇ ਮੈਂ ਵੀ ਕਿਤੇ 2 ਪ੍ਰਸ਼ਾਦੇ ਛਕਾ ਕੇ ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਕਮਾ ਲਵਾਂ। ਹੈ ਗਰੀਬਣੀ, ਪਰ ਇੱਕ ਦਿਨ ਥੋੜ੍ਹਾ ਹੌਂਸਲਾ ਜਿਹਾ ਕਰਕੇ 2 ਪ੍ਰਸ਼ਾਦੇ ਪਕਾਏ, ਸ਼ੱਕਰ ਦੇ ਵਿੱਚ ਚੂਰੀ ਕੁੱਟ ਲਈ ਅਤੇ ਕਟੋਰੇ ਵਿੱਚ ਪਾ ਲਈ, ਅਤੇ ਜਦੋਂ ਕਟੋਰੇ 'ਚ ਪਾ ਕੇ ਛੰਨੇ 'ਚ ਪਾ ਕੇ ਤੁਰਨ ਲੱਗੀ ਨਾ, ਅਤੇ ਸਤਿਗੁਰੂ ਜੀ ਨੂੰ ਜਾ ਕੇ ਛਕਾਵਾਂ, ਅਤੇ ਦਿਲ ਦੇ ਵਿੱਚੋਂ ਆਵਾਜ਼ ਆਈ, ਨਹੀਂ ਭੋਲੀਏ, 36 ਪ੍ਰਕਾਰ ਦੇ ਪਦਾਰਥ ਛਕਾਉਣ ਵਾਲੀਆਂ ਬਹੁਤ ਸੰਗਤਾਂ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ 'ਚ ਨੇ, ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ, ਤੇਰੀਆਂ ਦੋ ਰੋਟੀਆਂ ਸ਼ੱਕਰ ਦੇ ਵਿੱਚ ਕੁੱਟੀਆਂ, ਇਹ ਕਿੰਨੇ ਪੁੱਛਣੀਆਂ, ਪਤਾ ਨਹੀਂ ਕਿਸੇ ਨੇ ਗਾਂ ਜਾਣ ਵੀ ਦੇਣਾ ਕਿ ਨਹੀਂ ਜਾਣ ਦੇਣਾ। ਦਿਲ ਜਿਹਾ ਢਾ ਕੇ ਬਹਿ ਗਈ ਇਹ ਸੋਚ ਕੇ। ਉੱਥੇ 36 ਪ੍ਰਕਾਰ ਦੇ ਪਦਾਰਥ ਨੇ ਸਤਿਗੁਰੂ ਦੇ ਪਾਸ। ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ ਉਹ ਦਾਤਾ, ਸ਼ਾਹਾਂ ਦਾ ਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ। ਸੰਗਤ ਵਿੱਚ ਜਾ ਕੇ ਕੀ ਆਖਾਂਗੀ ਕਿ ਆ ਦੋ ਰੋਟੀਆਂ ਸ਼ੱਕਰ ਵਿੱਚ ਗੁੰਨ ਕੇ ਲੈ ਕੇ ਆਈ ਹੈ, ਬਸ ਰੱਖਿਆ ਕਟੋਰਾ ਸ਼ੱਕਰ ਵਾਲਾ ਤੇ ਚੂਰੀ ਵਾਲਾ, ਆਪਣੇ ਘਰੇ ਚੌਂਕੜਾ ਮਾਰ ਕੇ ਬੈਠ ਗਈ। ਅਰਦਾਸ ਕੀਤੀ ਗੁਰੂ ਹਰ ਰਾਏ ਸਾਹਿਬ, ਸਤਵੇਂ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਹੈ ਤੂੰ, ਸਰੀਰਕ ਸਤਵੇਂ ਜਾਮੇ ਚ ਜੋਤ ਵਰਤ ਰਹੀ ਬਾਬੇ ਨਾਨਕ ਦੀ, ਕਿਰਪਾ ਕਰ ਨਿਰੰਕਾਰ ਸਰੂਪ ਗੁਰੂ ਹਰ ਰਾਏ, ਮੈਂ ਸੁਣਿਆ ਹੈ ਜਿਹੜੇ ਪਿਆਰ ਵਿੱਚ ਭਿੱਜ ਕੇ ਤੈਨੂੰ ਵਾਜਾਂ ਮਾਰਦੇ ਤੂੰ ਆ ਜਾਂਦਾ, ਆ ਗਰੀਬਣੀ ਦੇ ਦੋ ਪ੍ਰਸ਼ਾਦੇ ਛਕ ਜਾ ਆ ਕੇ। ਫਿਰ ਉਧਰੋਂ ਦੀਵਾਨ ਦੀ ਸਮਾਪਤੀ ਹੋਈ ਦਰਬਾਰ ਚ ਕੀਰਤਪੁਰ ਸਾਹਿਬ, ਸਿੱਖ ਪੁੱਛਦੇ ਮਹਾਰਾਜ ਲੰਗਰ ਪ੍ਰਸ਼ਾਦ ਛਕਾਈਏ, ਗੁਰੂ ਹਰ ਰਾਏ ਸਾਹਿਬ ਕਹਿੰਦੇ ਲੰਗਰ ਨਹੀਂ ਛਕਣਾ, ਸਾਡਾ ਘੋੜਾ ਲਿਆਓ। ਕੋਈ ਗੁਰੂ ਨਾਨਕ ਦਾ ਪਿਆਰਾ ਵਾਜਾਂ ਮਾਰਦਾ ਹੈ ਉਹਦੇ ਕੋਲ ਜਾ ਕੇ ਪ੍ਰਸ਼ਾਦਾ ਛਕਣਾ ਹੈ। ਸਿੱਖਾਂ ਨੂੰ ਆਖਿਆ ਤੁਸੀਂ ਵੀ ਲੈ ਲਓ ਭਾਈ ਘੋੜੇ ਆਪਣੇ ਨਾਲ। ਕੁਝ 5-7 ਸਿੱਖ ਨਾਲ ਚੱਲ ਪਏ, ਆਪਣਾ ਘੋੜਾ ਦੌੜਾਇਆ। ਉਹ ਜਿਹੜੀ ਮਾਈ ਅਰਦਾਸਾਂ ਕਰਦੀ ਸੀ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਵਿਲਪ ਕਰੇ ਚਾਤ੍ਰਿਕ ਕੀ ਨਿਆਈ। ਆ ਸਤਿਗੁਰਾ ਪਾਤਸ਼ਾਹ ਇਸ ਗਰੀਬਣੀ ਨੂੰ ਨਿਵਾਜ, ਥਾਂ ਦੇ ਆਪਣੇ ਚਰਨਾਂ ਚ। ਘੋੜੇ ਦੇ ਉੱਤੇ ਸਵਾਰ ਮਹਾਰਾਜ ਘੋੜੇ ਤੋਂ ਥੱਲੇ ਨਹੀਂ ਉਤਰੇ, ਉਹ ਮਾਈ ਦੇ ਦਰਵਾਜ਼ੇ ਅੱਗੇ ਜਾ ਕੇ ਆਵਾਜ਼ ਮਾਰੀ, ਮਾਈ ਅਰਦਾਸਾਂ ਬੇਨਤੀਆਂ ਕਰਦੀਆਂ, ਆ ਗਏ ਹਾਂ, ਲਿਆ ਸਾਡੇ ਪ੍ਰਸ਼ਾਦੇ ਜਿਹੜੇ ਸ਼ੱਕਰ ਦੇ ਵਿੱਚ ਚੂਰੀ ਕੁੱਟ ਕੇ ਰੱਖੀ। ਕੰਨਾਂ ਚ ਆਵਾਜ਼ ਪਈ ਮਾਈ ਤਾਬੋ ਦੇ, ਜਿਵੇਂ ਕੰਨਾਂ ਰਾਹੀਂ ਅੰਦਰ ਅੰਮ੍ਰਿਤ ਚਲਾ ਗਿਆ, ਇੰਨੇ ਮਿੱਠੇ ਬੋਲ ਸਤਿਗੁਰੂ ਦੇ। ਦੌੜ ਕੇ ਆਈ, ਹੱਥ ਚੋਂ ਕਟੋਰਾ ਫੜਿਆ ਚੂਰੀ ਵਾਲਾ, ਤੇ ਕਮਾਲ ਦੀ ਬਾਤ ਸਾਧ ਸੰਗਤ, ਘੋੜੇ ਦੇ ਉੱਤੇ ਸਵਾਰ ਮਹਾਰਾਜ ਥੱਲੇ ਨਹੀਂ ਉਤਰੇ। ਕਹਿੰਦੀ ਪਾਤਸ਼ਾਹ ਅੰਦਰ ਆ ਜਾਓ, ਕਹਿੰਦੇ ਨਹੀਂ ਜਲਦੀ ਜਾਣਾ ਬਈ, ਇਹ ਤੇ ਸਿਰਫ ਤੇਰੀ ਆਵਾਜ਼ ਸੁਣ ਕੇ ਆਏ। ਘੋੜੇ ਦੇ ਉੱਤੇ ਚੜੇ, ਛਕਣ ਲੱਗ ਪਏ, ਤੇ ਮਾਈ ਨੇ ਪਤਾ ਕੀ ਕੀਤਾ, ਸਤਿਗੁਰੂ ਪਾਤਸ਼ਾਹ ਘੋੜੇ ਤੇ ਸਵਾਰ ਹੁਣ, ਇੱਕ ਲੱਤ ਮਹਾਰਾਜ ਦੀ ਇੱਕ ਪਾਸੇ, ਇੱਕ ਲੱਤ ਇੱਕ ਚਰਨ ਦੂਜੇ ਪਾਸੇ, ਜਿਹੜਾ ਘਰ ਵਾਲੇ ਪਾਸੇ ਦਰਵਾਜ਼ੇ ਵਾਲੇ ਪਾਸੇ ਨੂੰ ਚਰਨ ਸੀ ਨਾ ਮਹਾਰਾਜ ਦਾ, ਉਹ ਰਕਾਬ ਦੇ ਉੱਤੇ ਸਿਰ ਰੱਖ ਲਿਆ, ਰਕਾਬ ਦੇ ਵਿੱਚ ਪੈਰ ਰੱਖਿਆ ਨਾ ਮਹਾਰਾਜ ਨੇ, ਚਰਨ ਆਪਣਾ ਰੱਖ ਕੇ ਆਪਣਾ ਸਿਰ ਚਰਨਾਂ ਤੇ ਹੁਣ ਆਪਣੇ ਅੰਦਰੋਂ ਤੇ ਸਾਧ ਸੰਗਤ ਹੁਣ ਇਹ ਕਹਿੰਦੀ ਹੈ ਵੀ ਮੈਨੂੰ ਪਾਪਣ ਨੂੰ ਬਖਸ਼ ਲਾ, ਸਾਡੇ ਗੁਨਾਹ ਬਖਸ਼ ਦੇ, ਭਾਵ ਸਾਗਰ ਤੋਂ ਪਾਰ ਕਰ ਦੇ, ਪਰ ਮੂੰਹੋਂ ਕਹਿੰਦੀ ਪਤਾ ਕੀ ਹੈ, ਹੁਣ ਧਿਆਨ ਨਾਲ ਸੁਣਨਾ ਬਚਨ। ਮਾਈ ਤਾਬੋ ਹੁਣ ਉੱਚੀ ਉੱਚੀ ਬੋਲਦੀ, ਪਿਆਰ ਚ ਭਿੱਜੀ ਅੱਖਾਂ ਚ ਅਥਰੂ ਵੀ, ਸਤਿਗੁਰੂ ਆਏ ਆ, ਸ਼ੁਕਰ ਦਾਤਾ ਤੇਰਾ ਸ਼ੁਕਰ, ਗਰੀਬਣੀ ਨੂੰ ਨਵਾਜਿਆ ਤੂੰ। ਪਰ ਰਸਨਾ ਤੋਂ ਬੋਲਦੀ ਆ, ਪਤਾ ਕੀ ਆਖਦੀ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ, ਉਲਟ ਬੋਲਦੀ ਹੁਣ, ਜ਼ਬਾਨ ਵਲ ਖਾਂਦੀ, ਗੁਰੂ ਨੂੰ ਪਾਪੀ ਤੇ ਆਪ ਬਖਸ਼ਣ ਹਾਰ ਬਣੀ ਜਾਂਦੀ। ਇਹ ਕਹੀ ਜਾਂਦੀ ਤੂੰ ਪਾਪੀ ਮੈਂ ਬਖਸ਼ਣ ਹਾਰ। ਜਿਹੜੇ ਨਾਲ ਸਿੱਖ ਸੀ ਨਾ ਮਹਾਰਾਜ ਦੇ, ਇੱਕ ਸਿੱਖ ਨੇ ਅਗਾਂਹ ਵੱਧ ਕੇ ਮੋਢੇ ਤੇ ਹੱਥ ਰੱਖਿਆ, ਮਾਈ ਗਲਤ ਬੋਲੀ ਜਾਨੀ ਆ, ਗੁਰੂ ਨੂੰ ਪਾਪੀ ਆਪ ਬਖਸ਼ਣ ਹਾਰ ਬਣੀ ਜਾਨੀ, ਚੰਗੀ ਤਰ੍ਹਾਂ ਬੋਲ ਵੇਖ ਕੀ ਕਹਿ ਰਹੀ ਤੂੰ। ਹੱਥ ਜੋੜੇ ਕਹਿੰਦੀ ਪਾਤਸ਼ਾਹ ਜ਼ਬਾਨ ਵਲ ਖਾਂਦੀ ਸੀ, ਮੇਰੇ ਤੋਂ ਗਲਤੀ ਹੋ ਗਈ, ਪਾਪਣ ਕੋਲੋਂ, ਅਸੀਂ ਜਗਿਆਸੂ ਥੋੜੀ ਅਕਲ ਵਾਲੇ, ਥੋੜੀ ਮਤ ਵਾਲੇ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਣ ਬਿਰਦ ਰਖਾਵੋ। ਹੁਣ ਠੀਕ ਬੋਲਣ ਲੱਗ ਪਈ, ਹੁਣ ਗੁਰੂ ਸਵਾਰੇ ਹੋ ਬਚਨ ਸੁਣਿਓ ਧਿਆਨ ਨਾਲ, ਠੀਕ ਬੋਲਣ ਲੱਗ ਪਈ ਹੁਣ, ਉੱਚੀ ਉੱਚੀ ਬੋਲਦੀ ਅੱਖਾਂ ਚਤਰੂ, ਮੈਂ ਪਾਪੀ ਤੂੰ ਬਖਸ਼ਣ ਹਾਰ, ਮੈਂ ਪਾਪੀ ਤੂੰ ਬਖਸ਼ਣ ਹਾਰ ਕਹਿੰਦੀ ਹੈ। ਪਰ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਛਕਦੇ ਛਕਦੇ ਨਾ ਉਹ ਚੂਰੀ ਪ੍ਰਸ਼ਾਦਿਆਂ ਦੀ, ਮੁਸਕਰਾ ਕੇ ਕਹਿੰਦੇ ਮਾਈ ਜ਼ਬਾਨ ਦੇ ਬਚਨ ਤੇ ਠੀਕ ਹੋ ਗਏ, ਰਸਨਾ ਦੇ ਬੋਲ ਤੇ ਹੋ ਗਏ ਤੇਰੇ ਠੀਕ, ਪਰ ਪਿਆਰ ਪਹਿਲਾਂ ਵਾਲਾ ਨਹੀਂ ਹੋ ਰਿਹਾ, ਪ੍ਰੇਮ ਪਹਿਲਾਂ ਵਾਲਾ ਨਹੀਂ ਹੋ ਰਿਹਾ ਅੰਦਰ, ਉਵੇਂ ਬੋਲ ਜਿਵੇਂ ਪਹਿਲਾਂ ਬੋਲਦੀ ਸੀ, ਉਹੀਓ ਕਹਿ ਜੋ ਪਹਿਲਾਂ ਕਹਿੰਦੀ ਸੀ ਦਿਲੋਂ। ਕਹਿੰਦੇ ਮਾਤਾ ਇਹਨਾਂ ਸਿੱਖਾਂ ਨੇ ਤੇਰੇ ਬਾਹਰਲੇ ਬਚਨ ਸੁਣੇ ਵੀ ਤੂੰ ਕੀ ਬੋਲਦੀ, ਤੇਰੇ ਦਿਲ ਦਾ ਪਿਆਰ ਨਹੀਂ ਨਾ ਇਹਨਾਂ ਨੂੰ ਪਤਾ, ਉਹ ਜਾਂ ਤੈਨੂੰ ਪਤਾ ਜਾਂ ਫਿਰ ਮੈਨੂੰ ਪਤਾ, ਜਾਂ ਗੁਰੂ ਜਾਣਦਾ ਜਾਂ ਫਿਰ ਸੇਵਕ ਜਾਣਦਾ, ਅੰਦਰੋਂ ਤੂੰ ਉਹ ਕੁਛ ਹੀ ਕਹਿ ਰਹੀ ਸਾਂ ਪਿਓ ਤੂੰ ਹੁਣ ਕਹਿ ਰਹੀ ਹੈ, ਜ਼ਬਾਨ ਵਲ ਖਾਂਦੀ ਸੀ ਉਹ ਵੱਖਰੀ ਗੱਲ ਹੈ, ਪਰ ਮਾਈ ਉਸ ਪਿਆਰ ਵਿੱਚ ਬੋਲ, ਕਿਉਂਕਿ ਮੇਰਾ ਸੰਬੰਧ ਤੇਰੇ ਬੋਲਾਂ ਨਾਲ ਨਹੀਂ, ਮੇਰਾ ਸੰਬੰਧ ਤੇਰੇ ਦਿਲ ਨਾਲ ਹੈ। ਤੂੰ ਦਿਲ ਵਿੱਚੋਂ ਕੀ ਆਖਦੀ, ਅੰਤਸ਼ ਕਰਨ ਨਾਲ ਹੈ ਮੇਰਾ ਸੰਬੰਧ। ਗੁਰੂ ਦਾ ਨਾਤਾ ਤੁਹਾਡੇ ਹਿਰਦੇ ਨਾਲ ਹੈ। ਬਾਹਰੋਂ ਧਰਮ ਦੀਆਂ ਗੱਲਾਂ ਕਰੀਏ, ਧਰਮ ਦੀਆਂ ਟਾਰਾਂ ਮਾਰੀਏ ਤੇ ਆਖੀਏ ਮੈਂ ਬੜਾ ਵੱਡਾ ਸਿੱਖ ਹਾਂ, ਏਦਾਂ ਨਹੀਂ। ਗੁਰੂ ਰੀਝ ਦਾ ਮਾਫ ਕਰਿਓ, ਗੁਰੂ ਦਾ ਸੰਬੰਧ ਤੇਰੇ ਹਿਰਦੇ ਨਾਲ ਹੈ। ਜ਼ਬਾਨ ਦੇ ਉੱਤੇ ਖੰਡ ਹੋਵੇ, ਮਿਠਾਸ ਸ਼ੱਕਰ ਤੇ ਗੁੜ ਵਰਗੀ ਹੋਵੇ ਤੇਰੀ ਜ਼ਬਾਨ, ਜੇ ਦਿਲ ਦੇ ਵਿੱਚ ਛੁਰੀ ਹੈ ਤੇ ਗੁਰੂ ਨੂੰ ਪ੍ਰਵਾਨ ਨਹੀਂ। ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਦਿਲ ਕਾਤੀ ਗੁੜ ਵਾਤ, ਦਿਲ ਦੇ ਵਿੱਚ ਕੈਂਚੀ, ਦਿਲ ਚ ਛੁਰੀ ਤੇ ਗੁੜ ਵਾਤ, ਗੱਲਾਂ ਗੁੜ ਵਰਗੀਆਂ ਮਿੱਠੀਆਂ, ਏਦਾਂ ਨਹੀਂ ਪ੍ਰਵਾਨ ਹੋਇਆ ਜਾਂਦਾ। ਸਤਿਗੁਰੂ ਪਾਤਸ਼ਾਹ ਨੇ ਭੋਜਨ ਪ੍ਰਸ਼ਾਦ ਵੀ ਛਕਿਆ, ਆਖਿਆ ਜਾ ਮਾਤਾ ਸਾਰੇ ਦੇ ਸਾਰੇ ਔਗਣ ਬਖਸ਼ ਕੇ ਜਾ, ਤੇਰੀ ਜ਼ਿੰਦਗੀ ਦਾ ਬੇੜਾ ਪਾਰ। ਜੀਵਨ ਮੁਕਤ ਹੈ ਤੂੰ, ਪ੍ਰਭੂ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਹੋਏਗੀ। ਗੁਰੂ ਨੂੰ ਆਵਾਜ਼ ਮਾਰੀ, ਤੇਰੇ ਪਾਸ ਆਪ ਚੱਲ ਕੇ ਆ ਗਏ ਹਾਂ ਮਾਤਾ, ਪਿਆਰ ਵਿੱਚ ਭੇਜ ਕੇ ਸੇਵਾ ਕਮਾਈ ਹੋ। ਗੁਰੂ ਨਾਨਕ ਦੀਆਂ ਬਖਸ਼ਿਸ਼ਾਂ, ਗੁਰੂ ਨਾਨਕ ਦੀਆਂ ਰਹਿਮਤਾਂ ਸਦਾ ਵਾਸਤੇ ਤੇਰੇ ਉੱਤੇ ਤੇ ਤੇਰੇ ਘਰ ਵਿੱਚ ਪਾ ਦਿੱਤੀਆਂ, ਵਸਾ ਦਿੱਤੀਆਂ ਹਨ। ਜ਼ਿੰਦਗੀ ਦਾ ਬੇੜਾ ਪਾਰ ਕਰ ਦਿੱਤਾ ਸਤਿਗੁਰੂ। ਕਿਤੇ ਬਾਣੀ 'ਚ ਐਸਾ ਬਚਨ ਆਇਆ, ਸਾਹਿਬ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਪਵਿੱਤਰ ਬਾਣੀ 'ਚ ਬਚਨ ਪਤਾ ਕੀ ਆਖਦੇ ਨੇ, ਤੇ ਸਾਰ ਸੰਗਤ ਬਚਨ ਆਏ ਪਤਾ ਕਿੱਥੇ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਵੀ ਉਹ ਮਾਤਾ ਉਲਟ ਬੋਲ ਰਹੀ ਸੀ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਆਸਾ ਕੀ ਵਾਰ, ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਿਆਂ 'ਚ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਤੇ ਸਾਧ ਸੰਗਤ ਕੈਸੇ ਬਚਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿਹੜੇ ਸ਼ੰਤ ਆਪਾਂ ਪੜ੍ਹਦੇ ਹਨ ਸਾਧ ਸੰਗਤ, ਉਹ ਸ਼ੰਤ ਸੁਣਿਆ ਹੁਣ ਇੱਕ ਪਾਪਦਾਸ ਆਪ ਸੰਗਤਾਂ ਨਾਲ ਸਾਂਝਾ ਕਰਦੇ, ਕਹਿੰਦੇ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜੇ ਬਾਹਰੋਂ ਮਾੜੀ ਚੁੱਕ ਮੋਟੀ ਭੁੱਲ ਚੁੱਕ ਬੋਲਦੇ ਵੀ ਹੈ ਨਾ, ਅੰਦਰੋਂ ਖਰੇ ਨੇ, ਅੰਦਰੋਂ ਮਾਲਕ ਦੀ ਹਜ਼ੂਰੀ 'ਚ ਪ੍ਰਵਾਨ ਨੇ, ਕਿਉਂਕਿ ਅੰਤਰ ਹਰ ਹਰ ਪ੍ਰੀਤ ਹੈ। ਜਿਵੇਂ ਮਾਈ ਬੋਲਦੀ ਸੀ ਨਾ, ਵੇਖੋ ਬਾਣੀ 'ਚ ਵੀ ਦ੍ਰਿਸ਼ਟਾਂਤ ਆਏ ਐਸੇ, ਵੀ ਜੇ ਬਾਹਰੋਂ ਮਾੜੀ ਭੋਟੀ ਕੋ ਭੁੱਲ ਚੁੱਕ ਬੋਲ ਲੈਂਦੇ ਨੇ ਨਾ, ਅੰਦਰੋਂ ਖਰੇ ਨੇ ਉਹ, ਅੰਦਰੋਂ ਖੋਟੇ ਨੀ। ਬਾਹਰੋਂ ਚੋਪੜੀਆਂ ਗੱਲਾਂ ਹੋਣ ਤੇ ਦਿਲ ਖੋਟਾ ਹੋਵੇ, ਮਾਲਕ ਦੀ ਹਜ਼ੂਰੀ 'ਚ ਪ੍ਰਵਾਨ ਨਹੀਂ ਹੋਇਆ ਜਾਣਾ। ਬਚਨ ਸਰਵਣ ਕਰ ਲੈਣੇ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਉ ਨਾਹੀਂ, ਹਰ ਮਾਨ ਨਿਵਾਣੇ, ਜਨ ਨਾਨਕ ਨਾਮ ਦੀਵਾਨ ਹੈ, ਹਰ ਤਾਣ ਸਤਾਣੇ। ਇਸ ਲਈ ਸਾਧ ਸੰਗਤ, ਜਿਹੜੇ ਐਸੇ ਗੁਰਮੁਖ ਜਨ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 20ਵੀਂ ਵਾਰ ਦੀ 21ਵੀਂ ਪੌੜੀ ਦੀ ਅਖੀਰਲੀ ਪੰਕਤੀ ਹੈ ਜਿਹੜੀ, ਉਹਦੇ ਵਿੱਚ ਜਨਮ ਸਫਲ ਜਗ ਆਏ ਜਗਤ ਤਰਾਇਆ, ਇਹ ਪ੍ਰਵਾਨ ਕਰ ਰਹੇ ਹਨ। ਸਫਲ ਜਨਮ ਜਗ ਆਏ, ਜਿਹੜੇ ਐਸੇ ਗੁਰਮੁਖ ਜਨ ਹਨ ਉਹ ਸੰਸਾਰ ਜਗਤ ਵਿੱਚ ਆਏ ਹੋਏ ਸਫਲ ਨੇ, ਉਹਨਾਂ ਦਾ ਜਗਤ ਵਿੱਚ ਆਉਣਾ ਪ੍ਰਵਾਨ ਹੈ, ਕਬੂਲ ਹੈ। ਕਿਉਂ? ਕਿਉਂਕਿ ਜਗਤ ਤਰਾਇਆ, ਉਹ ਆਪ ਤਰੇ ਨੇ ਤੇ ਉਹਨਾਂ ਨੇ ਸਾਰੇ ਦੇ ਸਾਰੇ ਜਗਤ ਨੂੰ ਤਾਰਿਆ ਹੈ, ਆਪ ਮੁਕਤ ਨੇ, ਦੂਸਰਿਆਂ ਨੂੰ ਮੁਕਤ ਕੀਤਾ ਹੈ, ਆਪ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਤੇ ਹੋਇਆ ਹੀ ਹੋਇਆ ਹੈ। ਪਤਾ ਨਹੀਂ ਉਹਨਾਂ ਨੇ ਆਪਣੇ ਜੀਵਨ ਵਿੱਚ ਨਾਮ ਸਿਮਰਨ ਨਾਲ ਜੋੜ ਕੇ, ਭਜਨ ਬੰਦਗੀ ਨਾਲ ਜੋੜ ਕੇ, ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਦਾ ਬੇੜਾ ਉਹਨਾਂ ਨੇ ਪਾਰ ਕੀਤਾ ਹੈ। ਆਪ ਮੁਕਤ ਨੇ, ਦੂਸਰਿਆਂ ਨੂੰ ਮੁਕਤ ਕਰ ਦਿੰਦੇ ਹਨ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਰਮਾਤਮਾ ਦੀ ਦਰਗਾਹ ਵਿੱਚ, ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਦਾ ਮੁੱਖ ਉਜਲਾ ਹੈ ਕੇਤੀ ਛੁੱਟੀ ਨਾਲ। ਪਤਾ ਨਹੀਂ ਹੋਰ ਕਿੰਨਿਆਂ ਦਾ ਉਹਨਾਂ ਨੇ ਭਾਵ ਸਾਗਰ ਸੰਸਾਰ ਤੋਂ ਪਾਰ ਉਤਾਰਾ ਕਰ ਦਿੱਤਾ ਹੈ। ਸੰਸਾਰ ਸਾਗਰ ਤੋਂ ਆਪ ਵੀ ਤਰੇ, ਭਾਈ ਗੁਰਦਾਸ ਜੀ ਦੇ ਬਚਨ ਹੈ, ਆਪ ਤਰੇ ਤਾਰੇਣ ਸਰਿੱਠਾ, ਆਪ ਤਰਦੇ ਨੇ ਤਾਰੇਣ ਸਰਿੱਠਾ। ਸਰਿੱਠਾ ਦਾ ਮਤਲਬ ਸ੍ਰਿਸ਼ਟੀ, ਸ੍ਰਿਸ਼ਟੀ ਦੇ ਵੀ ਪਤਾ ਨਹੀਂ ਕਿੰਨਿਆਂ ਲੋਕਾਂ ਨੂੰ ਉਹ ਭਾਵ ਸਾਗਰ ਤੋਂ ਗੁਰਸਿੱਖ ਗੁਰਮੁਖ ਜਨ, ਰੱਬ ਦੇ ਪਿਆਰੇ ਸੰਤ ਜਨ ਤਾਰ ਦਿੰਦੇ ਹਨ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਦੀ ਬਹੁਤ ਅਪਾਰ ਬਖਸ਼ਿਸ਼, ਮਿਹਰਾਮਤ ਹੋਈ ਹੈ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਬੇਅੰਤ 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 ਬਖਸ਼ਿਸ਼ ਮਿਹਰਾਮਤ ਹੋਈ ਹੈ ਕਿ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਇਹਨਾਂ ਵਾਰਾਂ ਦੀ ਕਥਾ ਸਾਧ ਸੰਗਤ ਜੋ ਆਰੰਭ ਕੀਤੀ ਗਈ ਸੀ ਪਾਤਸ਼ਾਹ ਜੀ ਦਾ ਉਹ ਟਾਸਰਾ ਲੈ ਕੇ 40 ਵਾਰਾਂ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਤੋ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਕਿਰਪਾ ਸਦਕਾ ਜੋ ਇਹ ਆਰੰਭ ਕਥਾ ਹੋਈ ਸੀ ਵਿਆਖਿਆ ਸਤਿਗੁਰਾਂ ਦੀ ਰਹਿਮਤ ਨਾਲ ਹੀ ਇਹ ਆਰੰਭ ਕੀਤੀ ਗਈ ਸੀ ਅੱਜ ਬਖਸ਼ਿਸ਼ ਹੋਈ ਹੈ ਸਾਧ ਸੰਗਤ 20 ਵਾਰਾਂ ਦੀ ਕਥਾ ਸਮਾਪਤ ਹੋ ਚੁੱਕੀ ਹੈ ਦਾਸ ਨੇ ਜਿਵੇਂ ਬੇਨਤੀ ਕੀਤੀ ਕਿ 40 ਵਾਰਾਂ ਨੇ ਇਸ ਦਾ ਭਾਵ ਕਿ ਅੱਜ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਨਾਲ ਸਾਧ ਸੰਗਤ ਮੱਧ ਭਾਗ ਵਿੱਚ ਅੱਜ ਆਪਾਂ ਵਿਆਖਿਆ ਕਰਦੇ ਕਰਦੇ ਪਹੁੰਚੇ ਹਾਂ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜਿਨ੍ਹਾਂ ਦੀ ਰਹਿਮਤ ਨਾਲ ਇਹ ਮੱਧ ਭਾਗ ਤੱਕ ਕਥਾ ਵਿਚਾਰ ਵਿਆਖਿਆ ਪਹੁੰਚੀ ਹੈ ਦਾਤਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨੀ ਮੇਰੇ ਦਾਤਾ ਜੀ ਗੁਰਮਤ ਦੇ ਮਹਾਨ ਵਿਆਖਿਆਕਾਰ ਤਤ ਬੇਤਾ ਬ੍ਰਹਮ ਗਿਆਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਪਹਿਲੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਭ ਤੋਂ ਪਹਿਲਾ ਪਾਵਨ ਸਰੂਪ ਬਾਣੀ ਦਾ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਚਮ ਗੁਰਦੇਵ ਨੇ ਗੁਰਦੁਆਰਾ ਸਾਹਿਬ ਅਸਥਾਨ ਰਾਮਸਰ ਸਾਹਿਬ ਵਿਖੇ ਲਿਖਵਾਉਣਾ ਕੀਤਾ ਉਹ ਲਿਖਣ ਦੀ ਸੇਵਾ ਸਤਿਕਾਰਯੋਗ ਸ੍ਰੀ ਮਾਨ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਖਸ਼ਿਸ਼ ਹੋਈ ਇੱਕ ਇੱਕ ਅੱਖਰ ਇੱਕ ਇੱਕ ਲਾਮ ਬਿੰਦੀ ਸਿਆਰੀ ਕੰਨਾ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਪੰਚਮ ਪਾਤਸ਼ਾਹ ਜੀ ਨੇ ਆਪ ਲਿਖਵਾਇਆ ਸਾਰੀ ਬਾਣੀ ਆਪ ਲਿਖਵਾਈ ਔਰ ਸਾਧ ਸੰਗਤ ਸੰਨ 1604 ਦੇ ਵਿੱਚ ਉਸੇ ਹੀ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਕੀਤਾ ਔਰ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯਤ ਕੀਤਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਮਹਾਨ ਸਰੂਪ ਬਾਣੀ ਦਾ ਮਹਾਨ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ ਪਾਵਨ ਬੀੜ ਉਹ ਪਾਵਨ ਸਰੂਪ ਅੱਜ ਜੇ ਆਪਾਂ ਦਰਸ਼ਨ ਕਰਨੇ ਹੋਣ ਭਾਈ ਗੁਰਦਾਸ ਜੀ ਦੇ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਪਾਵਨ ਪਵਿੱਤਰ ਸਾਧ ਸੰਗਤ ਸਰੂਪ ਦੇ ਤਾਂ ਕਰਤਾਰਪੁਰ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਹੈ ਪੰਜਾਬ ਦੇ ਵਿੱਚ ਸਾਧ ਸੰਗਤ ਉੱਥੇ ਪਵਿੱਤਰ ਸਰੂਪ ਧੀਰਮੱਲੀਆਂ ਦੇ ਪਾਸ ਹੈ ਉੱਥੇ ਤੋ ਸਮੇਂ ਸਮੇਂ ਦੇ ਉੱਤੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਾਏ ਜਾਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲਿਖਤ ਹੈ ਉਹ ਆਪਣੇ ਹੱਥਾਂ ਦੀ ਜਿਨ੍ਹਾਂ ਦੇ ਪਾਵਨ ਪਵਿੱਤਰ ਕਰ ਕਮਲਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਅੰਕਿਤ ਕੀਤਾ ਗਿਆ ਪੰਚਮ ਪਾਤਸ਼ਾਹ ਜੀ ਦੇ ਸਨਮੁਖ ਬੈਠ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਰੂਪ ਲਿਖਿਆ ਗੁਰ ਅਰਜਨ ਪ੍ਰਤੱਖ ਹਰ ਸਤਿਗੁਰੂ ਜੀ ਨੇ ਲਿਖਵਾਇਆ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਗੁਰਮਤ ਦੇ ਮਹਾਨ ਵਿਆਖਿਆਕਾਰ ਆਖਿਆ ਸੀ ਔਰ ਕਿਹਾ ਸੀ ਭਾਈ ਗੁਰਦਾਸ ਜੀ ਜਿਹੜੀਆਂ ਵਾਰਾਂ ਤੁਸੀਂ ਲਿਖੀਆਂ ਹਨ ਇਹ ਬਾਣੀ ਦੀ ਮਹਾਨ ਵਿਆਖਿਆ ਹੈ ਸ਼ਬਦ ਦੀ ਮਹਾਨ ਵਿਆਖਿਆ ਹੈ ਔਰ ਤੁਹਾਡੀਆਂ ਵਾਰਾਂ ਜਿਹੜੇ ਪੜਨਗੇ ਵਿਚਾਰਨਗੇ ਵਿਆਖਿਆ ਕਰਨਗੇ ਸੁਣਨਗੇ ਦਿਲ ਹਿਰਦੇ ਦੇ ਵਿੱਚ ਕਮਾਉਣਗੇ ਗੁਰੂ ਆਸ਼ੇ ਤੇ ਚੱਲਣਗੇ ਇਹਨਾਂ ਤੁਹਾਡੀਆਂ ਵਾਰਾਂ ਤੋਂ ਇਸ ਤੁਹਾਡੀ ਰਚਨਾ ਤੋਂ ਆਉਣ ਵਾਲੇ ਸਮੇਂ ਵਿੱਚ ਜਗਿਆਸੂਆਂ ਨੂੰ ਸਿੱਖੀ ਪ੍ਰਾਪਤ ਹੋਇਆ ਕਰੇਗੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਚਨ ਆਖੇ ਸਨ ਭਾਈ ਗੁਰਦਾਸ ਜੀ ਤੁਹਾਡੀ ਇਹ ਮਹਾਨ ਰਚਨਾ ਜਿਹੜੀ ਹੈ ਇਹ ਪਵਿੱਤਰ ਵਾਰਾਂ ਜੋ ਤੁਸੀਂ ਅੰਕਿਤ ਕੀਤੀਆਂ ਹਨ ਅਰਥਾਤ ਲਿਖੀਆਂ ਹਨ ਇਹਨਾਂ ਵਾਰਾਂ ਦੁਆਰਾ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵੀ ਹਨ ਸਾਧ ਸੰਗਤ ਉਚਾਰਨ ਕੀਤੇ ਹੋਏ ਉਹਨਾਂ ਦਾ ਭਾਵ ਸੀ ਇਹ ਜਿਹੜੀ ਤੁਹਾਡੀ ਰਚਨਾ ਹੈ ਇਹਦੇ ਤੋਂ ਜਿੱਥੇ ਸਿੱਖੀ ਪ੍ਰਾਪਤ ਹੋਏਗੀ ਗੁਰਮਤ ਦੀ ਸਿੱਖਿਆ ਮਿਲੇਗੀ ਜਗਿਆਸੂਆਂ ਨੂੰ ਉੱਥੇ ਜਿਹੜੇ ਪੜਨਗੇ ਵਿਚਾਰਨਗੇ ਕਮਾਉਣਗੇ ਤੇ ਸੁਣਨਗੇ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਕੇ ਕਈਆਂ ਕੁੱਲਾਂ ਦਾ ਉਧਾਰ ਹੋ ਜਾਇਆ ਕਰੇਗਾ ਐਸੀ ਰਚਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜੋ ਸਾਧ ਸੰਗਤ ਸਾਨੂੰ ਜਗਿਆਸੂਆਂ ਨੂੰ ਸੰਸਾਰੀਆਂ ਨੂੰ ਕਲਯੁਗੀ ਜੀਵਾਂ ਨੂੰ ਪ੍ਰਾਪਤ ਹੋਈ ਹੈ। ਬੜਾ ਮਾਣ ਸਤਿਕਾਰ ਸਤਿਗੁਰੂ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਝੋਲੀ ਵਿੱਚ ਪਾਇਆ ਕਰਦੇ ਸਨ। ਐਸੇ ਮਹਾਨ ਤਤ ਬੇਤਾ ਬ੍ਰਹਮ ਗਿਆਨੀ ਹਨ, ਗੁਰਮਤ ਦੇ ਪਹਿਲੇ ਐਸੇ ਮਹਾਨ ਵਿਆਖਿਆਕਾਰ ਹਨ ਜਿਨ੍ਹਾਂ ਦੇ ਤੁਲ ਜਿਨ੍ਹਾਂ ਦੇ ਬਰਾਬਰ ਦਾ ਹੋਰ ਸਿੱਖ ਜਗਤ ਦੇ ਵਿੱਚ ਸਿੱਖ ਕੌਮ ਦੇ ਵਿੱਚ ਕੋਈ ਵਿਆਖਿਆਕਾਰ ਜਿਹੜਾ ਉਹਦੀ ਤੁਲਨਾ ਭਾਈ ਗੁਰਦਾਸ ਜੀ ਨਾਲ ਨਹੀਂ ਕੀਤੀ ਜਾ ਸਕਦੀ। ਕਹਿਣ ਦਾ ਭਾਵ ਭਾਈ ਗੁਰਦਾਸ ਜੀ ਵਰਗਾ ਹੋਰ ਵਿਆਖਿਆਕਾਰ ਸੰਸਾਰ ਜਗਤ ਵਿੱਚੋਂ ਸਿੱਖ ਕੌਮ ਵਿੱਚੋਂ ਲੱਭਣਾ ਕਠਿਨ ਬਾਤ ਹੈ। ਉਹਨਾਂ ਜੈਸੇ ਉਹ ਹੀ ਹਨ ਭਾਈ ਗੁਰਦਾਸ ਜੀ, ਇਸ ਲਈ ਸਿਰ ਝੁਕਦਾ ਹੈ ਉਹਨਾਂ ਅੱਗੇ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹੋ ਜੇ ਗੁਰੂ ਪਿਆਰਿਆਂ ਗੁਰਸਿੱਖਾਂ ਵਾਸਤੇ ਹੀ ਐਸੀਆਂ ਮਹਾਨ ਪੰਕਤੀਆਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਵਿੱਚ ਉਚਾਰਨ ਕੀਤੀਆਂ ਹਨ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਮੇਰਾਮਤ ਹੋਈ ਹੈ, ਉਹਨਾਂ ਦੀ ਵਿਆਖਿਆ ਜੋ ਵਾਰਾਂ ਦੀ ਚੱਲ ਰਹੀ ਹੈ, ਮੱਧ ਭਾਗ ਵਿੱਚ ਅੱਜ ਆਪਾਂ ਸਤਿਗੁਰੂ ਜੀ ਦੀ ਰਹਿਮਤ ਸਦਕਾ ਪਹੁੰਚੇ ਹਾਂ। ਸਤਿਗੁਰੂ ਜੀ ਨੇ ਜਿਵੇਂ ਪਿੱਛੇ ਸੇਵਾ ਲਈ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕਿਰਪਾ ਕਰਨ, ਬਾਕੀ ਵਾਰਾਂ ਦੀ ਵਿਆਖਿਆ ਦੀ ਸੇਵਾ ਵੀ ਆਪ ਬਖਸ਼ਿਸ਼ ਕਰਕੇ ਸਿਰ ਤੇ ਹੱਥ ਰੱਖ ਕੇ ਸਾਡੇ ਗਰੀਬਾਂ ਦੇ ਉੱਤੇ ਤਰਸ ਖਾਣ, ਨਿਮਾਣੇ ਸੇਵਕ ਦੇ ਉੱਤੇ ਗੁਰੂ ਪਾਤਸ਼ਾਹ ਤਰਸ ਖਾਣ ਤੇ ਤਰਸ ਖਾ ਕੇ ਆਪਣੀ ਰਹਿਮਤ ਦਾ ਹੱਥ ਰੱਖ ਕੇ ਬਖਸ਼ਿਸ਼ ਦਾ ਹੱਥ ਰੱਖ ਕੇ ਰਹਿੰਦੀ ਸੇਵਾ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲੈ ਲੈਣ, ਰਹਿਮਤ ਕਰਕੇ ਲੈ ਲੈਣ। ਕਿਉਂਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸਾਡੇ ਕਹਿਣ ਵਾਲਿਆਂ ਵਿਆਖਿਆ ਕਰਨ ਵਾਲਿਆਂ ਦੇ ਵੀ ਔਰ ਜੋ ਗੁਰਮੁਖ ਪਿਆਰਿਆਂ ਨੇ ਇਹ ਉੱਦਮ ਉਪਰਾਲਾ ਕੀਤਾ ਹੈ, ਸਤਿਗੁਰੂ ਉਹਨਾਂ ਨੂੰ ਵੀ ਹੋਰ ਬਲ ਦੇਣ। ਗੁਰਬਾਣੀ ਉਪਦੇਸ਼ ਸੰਸਥਾ ਵਾਲੇ ਸਾਰੇ ਹੀ ਵੀਰ ਭੈਣਾਂ ਗੁਰੂ ਪਿਆਰੇ ਗੁਰੂ ਦੇ ਲਾਲ ਜੋ ਬੇਅੰਤ ਸੰਗਤਾਂ ਦੀ ਇਹ ਸੇਵਾ ਕਰ ਰਹੇ ਹਨ ਸੀਡੀਆਂ ਦੁਆਰਾ, ਹੋਰ ਵੱਖ ਵੱਖ ਯਤਨ ਉੱਦਮ ਉਪਰਾਲੇ ਹਨ ਜਿਨ੍ਹਾਂ ਦੇ ਕਿ ਵੱਖ ਵੱਖ ਢੰਗਾਂ ਨਾਲ ਤਰੀਕਿਆਂ ਨਾਲ ਗੁਰਬਾਣੀ ਦੀ ਵਿਆਖਿਆ, ਸ਼ਬਦ ਦੀ ਵਿਆਖਿਆ, ਭਾਈ ਗੁਰਦਾਸ ਜੀ ਦੀਆਂ ਇਹਨਾਂ ਰਚਨਾਵਾਂ ਤੇ ਵਾਰਾਂ ਦੀ ਵਿਆਖਿਆ ਸੰਗਤਾਂ ਤੱਕ ਪਹੁੰਚੇ ਔਰ ਵੱਧ ਤੋਂ ਵੱਧ ਇਹ ਪ੍ਰਸ਼ਾਦ ਵੰਡੀਏ ਸ਼ਬਦ ਦਾ, ਬਾਣੀ ਦਾ, ਬਾਣੀ ਦੀ ਵਿਆਖਿਆ ਦਾ, ਤਾਂ ਕਿ ਸੰਸਾਰ ਜਗਤ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜਿਸ ਵਿੱਚ ਵਾਧਾ ਹੋਵੇ, ਅਸੀਂ ਜਗਿਆਸੂ ਸੰਸਾਰੀ ਜੀਵ ਹੋਰ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਸਿੱਖੀ ਕਮਾ ਕੇ ਨਾਮ ਬਾਣੀ ਨਾਲ ਜੁੜ ਕੇ ਅਸੀਂ ਆਪਣਾ ਜਨਮ ਵੱਧ ਤੋਂ ਵੱਧ ਗੁਰਸਿੱਖ ਪ੍ਰਾਣੀ ਸਫਲ ਕਰ ਸਕੀਏ। ਸਤਿਗੁਰੂ ਪਾਤਸ਼ਾਹ ਇਹਨਾਂ ਗੁਰੂ ਪਿਆਰਿਆਂ ਦਾ ਵੀ ਉਪਰਾਲਾ ਸਫਲ ਕਰਨ, ਛੱਡਦੀਆਂ ਕਲਾ ਬਖਸ਼ਣ, ਸਾਨੂੰ ਕਥਾ ਵਿਚਾਰ ਕਰਨ ਵਾਲਿਆਂ ਨੂੰ, ਸਰਵਣ ਕਰਨ ਵਾਲਿਆਂ ਨੂੰ, ਸੇਵਾ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਬਲ ਦੇਣ, ਤਾਂ ਕਿ ਸਾਧ ਸੰਗਤ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਸੇਵਾ ਲੈ ਲੈਣ। ਗੁਰੂ ਪਾਤਸ਼ਾਹ ਜੀ ਦੀ ਸੇਵਾ ਹੈ, ਸਤਿਗੁਰੂ ਜੀ ਦਾ ਹੀ ਕਾਰਜ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਹੀ ਕਰਵਾਉਣਾ ਹੈ। ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਕੋਈ ਕਿਣਕਾ ਸਾਡੇ ਕਹਿਣ ਵਾਲਿਆਂ ਦੇ, ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਵਸੇ, ਤਾਂ ਕਿ ਸਫਲ ਜਨਮ ਜਗ ਆਏ ਜਗਤ ਤਰਾਇਆ। ਆਉਣਾ ਜਗਤ ਵਿੱਚ ਉਹਨਾਂ ਦਾ ਹੀ ਸਫਲ ਹੈ ਜਿਹੜੇ ਆਪ ਵੀ ਤਰੇ ਨੇ ਤੇ ਜਿਨ੍ਹਾਂ ਨੇ ਜਗਤ ਨੂੰ ਵੀ ਤਾਰਿਆ ਹੈ। ਆਪ ਵੀ ਸਿੱਖੀ ਕਮਾਈ ਹੈ, ਦੂਸਰਿਆਂ ਨੂੰ ਵੀ ਸਿੱਖੀ ਨਾਲ ਜੋੜਨਾ ਕੀਤਾ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸਾਰਿਆਂ ਦੀਆਂ ਝੋਲੀਆਂ ਭਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਨੇਮ ਪ੍ਰੇਮ ਦੀ ਦਾਤ ਬਖਸ਼ਿਸ਼ ਕਰਕੇ ਸਭਨਾਂ ਦੇ ਘਰਾਂ ਵਿੱਚ ਗੁਰਸਿੱਖੀ ਦੀ ਦਾਤ, ਗੁਰੂ ਚਰਨਾਂ ਦਾ ਪਿਆਰ, ਘਰ ਘਰ ਅੰਦਰ ਧਰਮਸਾਲ, ਹਰ ਘਰ ਧਰਮਸ਼ਾਲਾ ਦੀ ਤਰ੍ਹਾਂ ਇੰਜ ਹੋਵੇ ਜਿਵੇਂ ਸਭਨਾਂ ਦੇ ਘਰ ਮੇਰਾ ਗੁਰੂ ਨਾਨਕ ਦਾਤਾ ਚੌਂਕੜਾ ਮਾਰ ਕੇ ਬੈਠਾ ਹੈ। ਐਸੀ ਪ੍ਰੀਤ ਸਾਰਿਆਂ ਦੀ ਬਣੇ, ਤਾਂ ਕਿ ਇਹ ਉੱਦਮ ਉਪਰਾਲਾ ਸਫਲ ਹੋ ਸਕੇ।